ਵਾਰ 13ਵੀਂ ਦੀ ਪੌੜੀ 22ਵੀਂ ਵਿੱਚ ਪਾਵਨ ਬਚਨ ਭਾਈ ਗੁਰਦਾਸ ਜੀ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ, ਲੱਖ ਉਪਮਾ ਉਪਮਾ ਕਰੈ ਉਪਮਾ ਨਾ ਵਖਾਣੈ, ਲੱਖ ਮਹਿਮਾ ਮਹਿਮਾ ਕਰੈ ਮਹਿਮਾ ਹੈਰਾਣੈ, ਲੱਖ ਮਹਾਤਮ ਮਹਾਤਮਾ ਨਾ ਮਹਾਤਮ ਜਾਣੈ, ਲੱਖ ਉਸਤਤ ਉਸਤਤ ਕਰੈ ਉਸਤਤ ਨਾ ਸਿੰਝਾਣੈ, ਆਦ ਪੁਰਖ ਆਦੇਸ ਹੈ ਮਹਿਮਾਨ ਨਿਮਾਣੈ, ਆਦ ਪੁਰਖ ਆਦੇਸ ਹੈ ਮਹਿਮਾਨ ਨਿਮਾਣੈ। ਕਹਿਣ ਲੱਗੇ ਲੱਖ ਉਪਮਾ ਉਪਮਾ ਕਰੈ ਉਪਮਾ ਨਾ ਵਖਾਣੈ, ਲੱਖਾਂ ਹੀ ਉਪਮਾ ਉਸ ਕਰਨ ਹਾਰੇ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੀਆਂ ਲੋਕ ਕਰਨ, ਕਰਨ ਹਾਰੇ ਮਤਲਬ ਜਿਹੜੇ ਉਪਮਾ ਕਰਦੇ ਨੇ, ਲੱਖਾਂ ਉਪਮਾ ਲੋਕ ਉਸ ਪਰਮਾਤਮਾ ਦੀਆਂ ਕਰਨ ਤੇ ਕਰ ਵੀ ਰਹੇ ਹਨ, ਪਰੰਤੂ ਉਸ ਈਸ਼ਵਰ ਦੀ ਵਾਹਿਗੁਰੂ ਦੀ ਇੱਕ ਵੀ ਉਪਮਾ ਨੂੰ ਅਸੀਂ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਅਰਥ ਫਿਰ ਸੁਣ ਲੈਣਾ, ਕਿਉਂਕਿ ਅੱਗੇ ਜਾ ਕੇ ਪੰਕਤੀਆਂ ਸਾਰੀਆਂ ਇਸੇ ਤਰ੍ਹਾਂ ਦੀਆਂ ਆਉਣੀਆਂ ਨੇ। ਲੱਖ ਉਪਮਾ ਉਪਮਾ ਕਰੈ, ਲੱਖਾਂ ਹੀ ਲੋਕ ਨਿਰੰਕਾਰ ਪਰਮਾਤਮਾ ਦੀਆਂ ਲੱਖਾਂ ਉਪਮਾ ਬਾਰ 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 ਉਹਦੀਆਂ ਵਡਿਆਈਆਂ ਤੇ ਮਹਿਮਾ ਕਰਨ, ਪਰ ਇੱਕ ਵੀ ਉਪਮਾ ਉਸਦੀ ਵਖਿਆਣ ਨਹੀਂ ਕੀਤੀ ਜਾ ਸਕਦੀ, ਉਹਦੇ ਇੱਕ ਗੁਣ ਨੂੰ ਵੀ 100% ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮੇਸ਼ਵਰ ਇਤਨਾ ਮਹਾਨ ਹੈ, ਲੱਖ ਮਹਿਮਾ ਮਹਿਮਾ ਕਰੈ ਮਹਿਮਾ ਹੈਰਾਨ ਹੈ, ਲੱਖਾਂ ਮਹਿਮਾ ਉਸ ਨਿਰੰਕਾਰ ਪਰਮਾਤਮਾ ਦੀਆਂ ਕੀਤੀਆਂ ਜਾਣ, ਪਰ ਵਾਹਿਗੁਰੂ ਦੀ ਮਹਿਮਾ ਇੱਕ ਵੀ ਜਿਹੜੀ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ। ਆਪਾਂ ਪੂਰਨ ਤੌਰ ਤੇ ਉਹਦੀ ਇੱਕ ਮਹਿਮਾ ਨੂੰ ਵੀ ਭਾਵ ਉਹਦਾ ਇੱਕ ਗੁਣ ਲੈ ਕੇ ਨਾ ਉਹਨੂੰ ਗਾਈ ਜਾਈਏ, ਵਡਿਆਈ ਕਰੀ ਜਾਈਏ ਕਰੀ ਜਾਈਏ, ਤਾਂ ਵੀ ਹੈਰਾਨੀ ਕੁੰਨ ਅਵਸਥਾ ਅਸਚਰਜ ਤੋਂ ਅਸਚਰਜ ਬਿਰਤੀ ਸਾਡੀ ਬਣਦੀ ਜਾਊਗੀ, ਅਗਾਂਹ ਤੋਂ ਹੀ ਅਗਾਂਹ ਆ, ਉਹਦੀ ਇੱਕ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਹੈਰਾਨ ਕਰ ਦੇਣ ਵਾਲੀਆਂ ਹਨ ਉਸ ਦੀਆਂ ਵਡਿਆਈਆਂ। ਲੱਖ ਮਹਾਤਮ ਮਹਾਤਮਾ ਨਾ ਮਹਾਤਮ ਜਾਣੈ, ਲੱਖਾਂ ਮਹਾਤਮਾ ਲੋਕ ਉਸ ਨਿਰੰਕਾਰ ਪਰਮੇਤਰ ਪਰਮੇਸ਼ਰ ਦੀ ਮਹਿਮਾ ਦਾ ਲੱਖਾਂ ਵਾਰੀ ਮਹਾਤਮ ਵਰਣਨ ਕਰਨ, ਪਰੰਤੂ ਉਸ ਵਾਹਿਗੁਰੂ ਦਾ ਪ੍ਰਤਾਪ ਨਹੀਂ ਜਾਣ ਸਕਦੇ, ਨਹੀਂ ਵਰਣਨ ਕੀਤਾ ਜਾ ਸਕਦਾ। ਲੱਖ ਉਸਤਤ ਉਸਤਤ ਕਰੈ ਉਸਤਤ ਨਾ ਸਿਝਾਣੈ, ਲੱਖਾਂ ਲੋਕ ਉਸ ਨਿਰੰਕਾਰ ਪਰਮੇਸ਼ਰ ਦੀਆਂ ਉਸਤਤਾਂ ਕਰਨ, ਵਡਿਆਈਆਂ ਕਰਨ, ਉਹਦੀ ਉਸਤਤ ਗਾਈ ਜਾਣ ਗਾਈ ਜਾਣ, ਲਿਖੀ ਜਾਣ ਲਿਖੀ ਜਾਣ, ਬਿਆਨ ਕਰੀ ਜਾਣ ਕਰੀ ਜਾਣ, ਪਰ ਉਸ ਵਾਹਿਗੁਰੂ ਦੀ ਉਸਤਤੀ ਨੂੰ ਨਹੀਂ ਸਿਝਾਣ ਸਕਦੇ ਪਛਾਣ ਸਕਦੇ। ਇੱਕ ਵੀ ਉਸਤਤ ਨਿਮਖ ਮਾਤਰ ਵੀ ਉਹਦੀ ਵਡਿਆਈ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ, ਲੱਖਾਂ ਵਾਰੀ ਵੀ ਬਿਆਨ ਕਰਨ ਤੋਂ ਬਾਅਦ। ਜਪਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਹੜੇ ਬਚਨ ਵਰਤੇ ਨੇ, ਕਥਨਾ ਕਥੀ ਨਾ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ, ਰਾਗ ਬਲਾਵਲ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਵਰਤੇ। ਇਹ ਸਾਰੀ ਪੌੜੀ ਦਾ ਭਾਵ ਇਹਨਾਂ ਪੰਕਤੀਆਂ ਵਿੱਚ ਆ ਜਾਏਗਾ। ਦਾਸ ਬਚਨ ਆਪ ਨਾਲ ਸਾਂਝੇ ਕਰਦੇ ਪਰਮੇਸ਼ਵਰ ਨੂੰ ਕਹਿੰਦੇ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਨਾਲੋਂ ਵੱਡਾ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨਾਲੋਂ ਮਹਾਨ ਹੋਰ ਕੌਣ ਆਏਗਾ ਪਰਮੇਸ਼ਵਰ ਦੀ ਵਡਿਆਈ ਕਰਨ ਵਾਲਾ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਉਸ ਪ੍ਰਭੂ ਨੂੰ ਕਿਹਾ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਨਹੀਂ ਤੈਨੂੰ ਬਿਆਨ ਕੀਤਾ ਜਾ ਸਕਦਾ ਪੂਰਨ ਤੌਰ ਤੇ, ਨਹੀਂ ਤੇਰਾ ਵਰਣਨ ਕੀਤਾ ਜਾ ਸਕਦਾ। ਤੋ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਆਦ ਪੁਰਖ ਆਦੇਸ ਹੈ ਮੈਂ ਮਾਨ ਮਿਮਾਣੇ। ਕਹਿਣ ਲੱਗੇ ਉਸ ਆਦ ਪੁਰਖ ਪਰਮਾਤਮਾ ਨੂੰ ਜਿਹੜਾ ਸ਼ੁਰੂ ਤੋਂ ਚੱਲਿਆ ਆਉਂਦਾ, ਕਹਿਣ ਲੱਗੇ ਮੇਰੀ ਉਸ ਨੂੰ ਨਮਸਕਾਰ ਹੈ, ਉਹ ਮੈਂ ਮਾਨ ਨਿਮਾਣੇ। ਕਹਿਣ ਲੱਗੇ ਉਹ ਮੇਰੇ ਨਿਮਾਣੇ ਦਾ ਮਾਣ ਹੈ, ਨਿਆਸਰਿਆਂ ਦਾ ਆਸਰਾ ਹੈ, ਭਾਵ ਨਿਰੰਕਾਰ ਪਰਮੇਸ਼ਰ ਨੂੰ ਪੂਰਨ ਤੌਰ ਤੇ ਨਹੀਂ ਜਾਣਿਆ ਜਾ ਸਕਦਾ। ਜਿਵੇਂ ਕਿਸੇ ਕਣਕ ਆਦਿਕ ਦੇ ਦਾਣਿਆਂ ਦੇ ਬੜੇ ਵੱਡੇ ਢੇਰ ਲੱਗੇ ਹੋਣ, ਐ ਟੰਨਾਂ ਦੇ ਹਿਸਾਬ ਨਾਲ ਕੋਈ ਕਣਕ ਪਈ ਹੋਵੇ, ਮੱਕੀ ਪਈ ਹੋਵੇ, ਤੇ ਸਾਧ ਸੰਗਤ ਆਪਾਂ ਉਹਨਾਂ ਦੀ ਗਿਣਤੀ ਕਰਨੀ ਚਾਹੀਏ ਕਿਤਨੇ ਹਨ। ਹੋ ਸਕਦਾ ਉਹ ਭਾਵੇਂ ਗਿਣੇ ਜਾਣ, ਪਰ ਆਪਾਂ ਕਹਿ ਦਿੰਦੇ ਅਣਗਿਣਤ ਹਨ ਇਹ ਦਾਣੇ, ਅਣਗਿਣਤ ਪਏ ਨੇ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਆਪਣੇ ਬਾਰੇ ਚ ਤੁਹਾਨੂੰ ਦੱਸਣੀ ਚਾਹੁੰਦਾ। ਪੁੱਛਿਆ ਭਾਈ ਗੁਰਦਾਸ ਜੀ ਕੀ? ਕਹਿੰਦੇ ਹੋਰ ਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਆਦੇਸ਼ ਹੈ, ਉਹਨੂੰ ਨਮਸਕਾਰ ਹੈ। ਇਹ ਵੀ ਬਾਤ ਸਮਝ ਆਈ, ਉਹ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਆਸਰਿਆਂ ਦਾ ਆਸਰਾ ਹੈ, ਉਹਦਾ ਮਹਾਤਮ, ਉਹਦੀ ਵਡਿਆਈ, ਉਹਦੀ ਉਸਤਤ, ਉਹਦੀ ਮਹਿਮਾ ਨਹੀਂ ਕਥਨ ਕੀਤੀ ਜਾ ਸਕਦੀ। ਪਰ ਕਹਿੰਦੇ ਨਿੱਕੀ ਜੀ ਗੱਲ ਮੈਂ ਆਪਣੇ ਵੱਲੋਂ ਦੱਸਦਾ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਪੁੱਛਿਆ ਦੱਸੋ। ਕਹਿੰਦੇ ਮੈਂ ਮਾਣ ਨਿਮਾਣੇ, ਉਹ ਮੇਰੇ ਨਿਮਾਣੇ ਦਾ ਮਾਣ ਹੈ, ਭਾਵ ਜੋ ਮੈਨੂੰ ਅੱਜ ਮਾਣ ਸਤਿਕਾਰ ਕੋਈ ਪ੍ਰਾਪਤ ਹੋਇਆ, ਜੋ ਵਡਿਆਈ ਸੰਸਾਰ ਜਗਤ ਵਿੱਚ ਮਿਲੀ ਹੈ ਤੇ ਆਉਣ ਵਾਲੇ ਸਮੇਂ ਚ ਮਿਲਦੀ ਰਹੇਗੀ, ਇਹ ਸਾਰੀ ਦੀ ਸਾਰੀ ਵਡਿਆਈ ਇਸ ਨਿਮਾਣੇ ਜਿਹੇ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੀ ਹੈ। ਉਹਦਾ ਇਹ ਸੁਭਾਅ ਹੈ, ਜਿਹੜੇ ਨਿਮਾਣੇ ਬਣ ਕੇ ਉਹਦੇ ਚਰਨਾਂ ਚ ਆਉਂਦੇ ਨੇ ਉਹਨਾਂ ਨੂੰ ਮਾਣ ਬਖਸ਼ਿਸ਼ ਕਰਦਾ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਵਾਰ 13ਵੀਂ ਦੀ ਪੌੜੀ 23ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਪਵਿੱਤਰ ਅਮੋਲਕ ਬਚਨ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦਿਆਂ ਹੋਇਆਂ ਕੀ ਫਰਮਾਨ ਕਰ ਰਹੇ ਨੇ? ਲੱਖ ਮਤ ਲੱਖ ਬੁੱਧ ਸੁੱਧ, ਲੱਖ ਲੱਖ ਚਤੁਰਾਈ, ਲੱਖ ਲੱਖ ਉਕਤ ਸਿਆਣਪਾਂ, ਲੱਖ ਸੁਰਤ ਸਮਾਈ, ਲੱਖ ਗਿਆਨ ਧਿਆਨ ਲੱਖ, ਲੱਖ ਸਿਮਰਨ ਰਾਈ, ਲੱਖ ਵਿਦਿਆ ਲੱਖ ਇਸ਼ਟ ਜਪ, ਤੰਤ ਮੰਤ ਕਮਾਈ, ਲੱਖ ਭੁਗਤ ਲੱਖ ਲੱਖ ਭਗਤ, ਲੱਖ ਮੁਕਤ ਮਿਲਾਈ। ਜਿਉਂ ਤਾਰੇ ਦੇਹ ਉਗਵੈ ਅਨੇਰ ਗਵਾਈ, ਗੁਰਮੁਖ ਸੁਖ ਫਲ ਅਗੰਮ ਹੈ ਹੋਏ ਪਿਰਮ ਸਖਾਈ, ਗੁਰਮੁਖ ਸੁਖ ਫਲ ਅਗੰਮ ਹੈ ਹੋਏ ਪਿਰਮ ਸਖਾਈ। ਕਹਿਣ ਲੱਗੇ ਲੱਖ ਮਤ ਲੱਖ ਬੁੱਧ ਸੁੱਧ, ਲੱਖ ਲੱਖ ਚਤੁਰਾਈ, ਲੱਖਾਂ ਹੀ ਮਤ ਭਾਵ ਵਿਹਾਰਕ, ਲੱਖਾਂ ਬੁੱਧੀਆਂ ਭਾਵ ਅਕਲਾਂ ਦਿਮਾਗੀ ਸਮਝਾਂ, ਤੇ ਲੱਖਾਂ ਹੀ ਸੁੱਧ ਬੁੱਧ ਕੁਦਰਤੀ ਸਮਝਾਂ, ਤੇ ਲੱਖਾਂ ਚਤੁਰਾਈਆਂ ਕਿਸੇ ਬਾਤ ਦੀ ਸਮਝ ਵਿੱਚ। ਐਸੇ ਐਸੇ ਲੋਕ ਜਿਹੜੇ ਟਪਲਾ ਨਾ ਖਾ ਜਾਣ, ਉਹ ਵੀ ਭਾਵੇਂ ਪਰਮੇਸ਼ਰ ਨੂੰ ਬਿਆਨ ਕਰਦੇ ਰਹਿਣ, ਲੱਖਾਂ ਮਤਾਂ ਦੁਆਰਾ, ਲੱਖਾਂ ਬੁੱਧੀਆਂ ਦੁਆਰਾ ਅਕਲਾਂ ਦੁਆਰਾ, ਲੱਖਾਂ ਸੁੱਧ ਕੁਦਰਤੀ ਸਮਝਾਂ ਨੇ ਜਿਹੜੀਆਂ ਉਹਨਾਂ ਦੁਆਰਾ, ਤੇ ਲੱਖਾਂ ਹੀ ਚਤੁਰਾਈਆਂ ਦੁਆਰਾ ਵੀ ਤੁਸੀਂ ਪਰਮੇਸ਼ਰ ਨੂੰ ਬਿਆਨ ਕਰੀ ਜਾਓ। ਫਿਰ ਅਗਲੀ ਪੰਕਤੀ ਚ ਦੱਸਦੇ, ਦੱਸਣਾ ਇਹ ਹੈ ਵੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸਾਡੀਆਂ ਬੁੱਧਾਂ ਅਕਲਾਂ ਤੇ ਸਮਝਾਂ ਤੋਂ ਅਗਾਂਹ ਹੈ ਪਰਮੇਸ਼ਰ, ਸਿਰਫ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ, ਅਭੇਦ ਹੋਇਆ ਜਾ ਸਕਦਾ, ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਲੱਖ ਲੱਖ ਉਕਤ ਸਿਆਣਪਾਂ, ਲੱਖ ਸੁਰਤ ਸਮਾਈ, ਕਹਿੰਦੇ ਲੱਖਾਂ ਉਕਤਾਂ ਨਿਆਏ ਅਨੁਸਾਰ ਯੁਕਤੀਆਂ ਨਾਲ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਉਹਦਾ ਭੇਦ ਪਾਉਣਾ। ਕਹਿੰਦੇ ਨੇ ਲੱਖਾਂ ਸਿਆਣਪਾਂ, ਸਿਆਣਪ ਕਹਿੰਦੇ ਦੂਰ ਅੰਦੇਸ਼ੀ, ਇਹ ਬੜਾ ਸਿਆਣਾ ਬੰਦਾ, ਇਹ ਬੜਾ ਦੂਰ ਅੰਦੇਸ਼ ਹੈ, ਇਹ ਆਉਣ ਵਾਲੇ ਸਮੇਂ ਚ ਆ ਹੋਊਗਾ ਕੰਮ ਏਦਾਂ ਕਰਾਂਗੇ, ਤੇ ਉਹਨੂੰ ਪਤਾ ਲੱਗ ਜਾਵੇ ਵੀ ਆਹ ਕੰਮ ਏਦਾਂ ਹੋਣਾ, ਉਹਨੂੰ ਕਹਿੰਦੇ ਬੜਾ ਦੂਰ ਅੰਦੇਸ਼ ਹੈ। ਕਹਿੰਦੇ ਲੱਖਾਂ ਸੂਰਤਾਂ ਦੀ ਸਮਾਈ, ਭਾਵ ਸੰਸਾਰ ਜਗਤ ਦੇ ਵਿੱਚ ਐਸੇ ਬੇਅੰਤ ਲੋਕ ਨੇ ਜਿਹੜਾ ਇਹਨਾਂ ਸਿਆਣਪਾਂ ਉਕਤਾਂ ਤੇ ਸੁਰਤਾਂ ਦੇ ਰਾਹੀਂ ਉਸ ਪਰਮੇਸ਼ਰ ਨੂੰ ਪਰਮਾਤਮਾ ਨੂੰ ਪੂਰਨ ਤੌਰ ਤੇ ਬਿਆਨ ਕਰਨਾ ਚਾਹੁੰਦੇ ਨੇ। ਲੱਖ ਗਿਆਨ ਧਿਆਨ ਲੱਖ, ਲੱਖ ਸਿਮਰਨ ਰਾਈ, ਲੱਖਾਂ ਹੀ ਗਿਆਨ ਹੋਣ, ਲੱਖਾਂ ਤਰ੍ਹਾਂ ਦਾ ਗਿਆਨ ਉਹਨੂੰ ਜਾਣਨਾ, ਤੇ ਲੱਖਾਂ ਹੀ ਧਿਆਨ ਤਰ੍ਹਾਂ ਤਰ੍ਹਾਂ ਦੀਆਂ ਸਮਾਧੀਆਂ ਲਾ ਕੇ ਉਸ ਪਰਮੇਸ਼ਰ ਨੂੰ ਸਾਧ ਸੰਗਤ ਪੂਰਨ ਤੌਰ ਦੇ ਉੱਤੇ ਵੇਖਣ ਤੱਕਣ ਦੀ ਕੋਸ਼ਿਸ਼ ਕਰਨੀ। ਲੱਖ ਸਿਮਰਨ ਰਾਈ ਤੇ ਲੱਖਾਂ ਹੀ ਸੂਖਸ਼ਮ ਸਿਮਰਨ, ਕਿਸੇ ਪਦਾਰਥ ਨੂੰ ਮੁੜ ਮੁੜ ਚੇਤੇ ਦੇ ਵਿੱਚ ਲਿਆਉਣਾ ਤੇ ਨਿਰੰਕਾਰ ਪਰਮੇਸ਼ਰ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਨੀ। ਕਹਿਣ ਲੱਗੇ ਇਸ ਢੰਗ ਨਾਲ ਵੀ ਦੁਨੀਆ ਉਸ ਨਿਰੰਕਾਰ ਪਰਮੇਸ਼ਰ ਵਿੱਚ ਲੀਨ ਹੋਣ ਦਾ ਕੋਸ਼ਿਸ਼ ਕਰਦੀ ਰਹੀ, ਔਰ ਦੁਨੀਆ ਦੇ ਲੋਕ ਰੱਬ ਨੂੰ ਪੂਰਨ ਤੌਰ ਤੇ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਹੋਰ ਕੀ ਕੀ ਦੱਸਦੇ ਨੇ? ਕਹਿੰਦੇ ਲੱਖ ਵਿਦਿਆ ਲੱਖ ਇਸ਼ਟ ਜਪ ਤੰਤ ਮੰਤਕ ਵਾਹੀ। ਲੱਖਾਂ ਤਰ੍ਹਾਂ ਦੀ ਵਿਦਿਆ, ਉਹ ਤਰੀਕਾ ਜਿਸ ਨਾਲ ਚੰਗੀ ਤਰ੍ਹਾਂ ਸਾਡੀ ਬੁੱਧੀ ਅਕਲ ਮਾਂਜੀ ਜਾਵੇ, ਜਿਸ ਨਾਲ ਸਾਨੂੰ ਤਰ੍ਹਾਂ ਤਰ੍ਹਾਂ ਦੀ ਵਾਕਫੀਅਤ ਹੋਵੇ, ਉਹ ਵਿਦਿਆ। ਕਹਿੰਦੇ ਲੱਖਾਂ ਹੀ ਇਸ਼ਟ ਵੱਖ ਵੱਖ ਮਤ ਮਜ਼ਹਬ ਤੇ ਸਾਧ ਸੰਗਤ, ਲੱਖਾਂ ਜਾਪ ਲੱਖਾਂ ਤਪ ਲੱਖਾਂ ਤੰਤਰ ਤੇ ਲੱਖਾਂ ਮੰਤਰ, ਤਰ੍ਹਾਂ ਤਰ੍ਹਾਂ ਦੇ ਬੰਦਾ ਸੰਸਾਰ ਜਗਤ ਵਿੱਚ ਇਹ ਕਮਾਵੇ ਤੇ ਚਾਹਵੇ ਮੈਂ ਪਰਮਾਤਮਾ ਤੱਕ ਪਹੁੰਚ ਕਰਕੇ ਉਹਦਾ ਭੇਤ ਪਾ ਲਾਂਗਾ। ਲੱਖ ਭੁਗਤ ਲੱਖ ਲੱਖ ਭਗਤ ਲੱਖ ਮੁਕਤ ਕਰਾਏ, ਲੱਖਾਂ ਹੀ ਭਗਤ ਜਿਹੜੇ ਸੰਸਾਰਕ ਆਨੰਦਦਾਇਕ ਵਸਤੂਆਂ ਨੂੰ ਵਰਤਣ, ਲੱਖਾਂ ਭਗਤ ਟਹਿਲ ਸੇਵਾ ਸੰਸਾਰ ਜਗਤ ਵਿੱਚ ਕਰਨ, ਲੱਖਾਂ ਹੀ ਮੁਕਤੀਆਂ ਜੀਵਾਤਮਾ ਦਾ ਆਵਾਗਮਨ ਤੋਂ ਛੁਟਕਾਰਾ ਇਹਨੂੰ ਵੀ ਮਿਲ ਪੈਣ, ਭਾਵ ਤਾਂ ਵੀ ਉਹ ਕਹਿਣ ਲੱਖਾਂ ਹੀ ਮੁਕਤੀਆਂ ਪ੍ਰਾਪਤ ਹੋ ਜਾਣ, ਲੱਖਾਂ ਭਗਤ ਲੱਖਾਂ ਲੱਖਾਂ ਵਾਰੀ ਉਹਦੀ ਭਗਤੀ ਕਰਨ, ਪਰ ਕਹਿਣ ਅਸੀਂ ਰੱਬ ਦਾ ਭੇਤ ਪਾ ਲਿਆ ਨਹੀਂ ਹੋ ਸਕਦਾ। ਉਸ ਨਿਰੰਕਾਰ ਪਰਮੇਸ਼ਰ ਦਾ ਸਰੂਪ ਤੇ ਨਿਰੰਕਾਰ ਪਰਮਾਤਮਾ ਦੀ ਸ਼ਕਤੀ ਤੇ ਗੁਣ ਅਥਾਹ ਨੇ, ਅਗਾਧ ਬੋਧ ਹੈ। ਜਿਉਂ ਤਾਰੇ ਦੇਹ ਉਗਵੈ ਅਨੇਰ ਗਵਾਈ, ਜਿਵੇਂ ਤਾਰਿਆਂ ਤੇ ਹਨੇਰੇ ਨੂੰ ਦਿਨ ਚੜ੍ਹ ਕੇ ਗਵਾ ਦਿੰਦਾ ਹੈ, ਭਾਵ ਜਦੋਂ ਦਿਨ ਚੜ੍ਹਿਆ ਹਨੇਰਾ ਵੀ ਖਤਮ ਹੋ ਗਿਆ ਤੇ ਤਾਰੇ ਵੀ ਖਤਮ ਹੋ ਗਏ। ਇਸੇ ਤਰ੍ਹਾਂ ਕੀ ਕਹਿਣਾ ਚਾਹੁੰਦੇ ਨੇ ਭਾਈ ਗੁਰਦਾਸ ਜੀ, ਅਖੀਰਲੀ ਪੰਕਤੀ ਚ ਦੱਸਦੇ ਨੇ, ਗੁਰਮੁਖ ਸੁਖ ਫਲ ਅਗੰਮ ਹੈ ਹੋਏ ਪਿਰਮ ਸਖਾਈ। ਤਿਵੇਂ ਗੁਰਮੁਖਾਂ ਦਾ ਜੋ ਸੁਖ ਫਲ ਹੈ, ਆਤਮਿਕ ਆਨੰਦ ਹੈ, ਉਹ ਅਗੰਮ ਹੈ। ਪਿੱਛੇ ਕਹੇ ਹੋਏ ਜਿਹੜੇ ਉੱਪਰ ਸਾਰੇ ਦਾਸ ਨੇ ਪਦਾਰਥ ਦੱਸੇ ਆ, ਇਹਨਾਂ ਨੂੰ ਮਾਤ ਪਾ ਦਿੰਦਾ ਹੈ ਆਤਮਿਕ ਸੁਖ ਆਤਮਿਕ ਆਨੰਦ ਤੇ ਪਿਆਰੇ ਪਰਮਾਤਮਾ ਦਾ ਉਸ ਮਿੱਤਰ ਪ੍ਰਭੂ ਦਾ ਮਿਲਾਪ ਤੇ ਉਹਦੇ ਪ੍ਰੇਮ ਦਾ ਪਿਆਲਾ, ਉਹਦੇ ਤੁੱਲ ਕੁਛ ਵੀ ਨਹੀਂ। ਇਹ ਲੱਖਾਂ ਮੱਤਾਂ ਤੇ ਲੱਖਾਂ ਬੁੱਧੀਆਂ ਤੇ ਸਾਰੇ ਦੇ ਸਾਰੇ ਜਾਪ ਤਪ ਤੇ ਤੰਤਰ ਮੰਤਰ ਰੱਬ ਦਾ ਭੇਤ ਵੀ ਨਹੀਂ ਪਾ ਸਕਦੇ ਤੇ ਗੁਰਮੁਖ ਜਨਾਂ ਦਾ ਜਿਹੜਾ ਆਤਮਿਕ ਆਨੰਦ ਹੈ ਉਹਦੇ ਤੁੱਲ ਵੀ ਨਹੀਂ ਹੋ ਸਕਦੇ। ਇਹ ਸਾਰੇ ਦੇ ਸਾਰੇ ਲੋਕ ਇਹਨਾਂ ਮੱਤਾਂ ਵਾਲੇ ਬੁੱਧੀ ਵਾਲੇ ਅਕਲ ਵਾਲੇ ਲੱਖਾਂ ਤਰ੍ਹਾਂ ਦੀ ਵਿਦਿਆ ਜਾਪ ਤਪ ਤੇ ਤੰਤਰ ਮੰਤਰ ਵਾਲੇ, ਗਿਆਨ ਧਿਆਨ ਤੇ ਸਮਾਧੀਆਂ ਲਾਉਣ ਵਾਲੇ, ਸਿਆਣਪਾਂ ਵਾਲੇ ਅਤੇ ਸਾਧ ਸੰਗਤ ਚਤਰਾਈਆਂ ਵਾਲੇ, ਇਹ ਸਾਰੇ ਦੇ ਸਾਰੇ ਲੋਕ ਹਨੇਰੇ ਦੇ ਵਿੱਚ ਹੀ ਤੁਰੇ ਫਿਰਦੇ ਨੇ। ਗੁਰਮੁਖ ਜਨ ਜਿਹੜੇ ਹਨ ਸਾਧ ਸੰਗਤ, ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਪ੍ਰੇਮ ਦਾ ਪਿਆਲਾ ਪੀ ਕੇ ਆਤਮਿਕ ਆਨੰਦ ਹਾਸਲ ਕਰ ਲੈਂਦੇ ਨੇ। ਇਹਨਾਂ ਸਾਰਿਆਂ ਤੋਂ ਉੱਤਮ ਕੌਣ ਹਨ? ਗੁਰਮੁਖ ਜਨ, ਗੁਰੂ ਦੇ ਸਿੱਖ, ਸਤਿਗੁਰ ਦੇ ਚਰਨਾਂ ਨਾਲ ਜੁੜਨ ਵਾਲੇ, ਗੁਰੂ ਦੇ ਪਿਆਰੇ। ਵਾਰ 13ਵੀਂ ਦੀ ਪੌੜੀ 24 ਨੰਬਰ ਵਾਲੀ ਵਿੱਚ ਫਰਮਾਨ ਕਰਦੇ, ਲੱਖ ਅਚਰਜ ਅਚਰਜ ਹੋਏ ਅਚਰਜ ਹੈ ਰਾਣਾ, ਵਿਸਮ ਹੋਏ ਵਿਸਮਾਦ ਲੱਖ ਲੱਖ ਚੋਜ ਵਿਡਾਣਾ, ਲੱਖ ਅਦਭੁਤ ਪਰ ਮਦ ਭੁਤੰ ਪਰ ਮਦ ਭੁਤ ਭਾਣਾ, ਅਭਗਤ ਗਤ ਅਗਾਧ ਬੋਧ ਅਪਰੰਪਰ ਬਾਣਾ, ਅਕਥ ਕਥਾ ਅਜੱਪਾ ਜਪਣ ਨੇਤ ਨੇਤ ਵਖਾਣਾ, ਆਦ ਪੁਰਖ ਆਦੇਸ ਹੈ ਕੁਦਰਤ ਕੁਰਬਾਣਾ, ਆਦ ਪੁਰਖ ਆਦੇਸ ਹੈ ਕੁਦਰਤ ਕੁਰਬਾਣਾ। ਲੱਖ ਅਚਰਜ ਅਚਰਜ ਹੋਏ ਅਚਰਜ ਹੈਰਾਣਾ, ਲੱਖਾਂ ਹੀ ਅਚਰਜ ਹੋ ਕੇ ਇਸ ਅਸਚਰਜ ਪਰ ਹੈਰਾਨ ਹੋ ਰਹੇ ਹਨ। ਅਕਾਲ ਪੁਰਖ ਪਰਮਾਤਮਾ ਦਾ ਜ਼ਿਕਰ ਕਰਦੇ ਨੇ ਵਾਹਿਗੁਰੂ ਦਾ, ਕਹਿਣ ਲੱਗੇ ਪ੍ਰਭੂ ਲੱਖਾਂ ਹੀ ਲੋਕ ਤੇਰੀ ਅਸਚਰਜਤਾ ਨੂੰ ਬਿਆਨ ਕਰਦੇ ਨੇ ਕਿ ਤੂੰ ਅਸਚਰਜ ਹੈ, ਤੇਰੀ ਵਡਿਆਈ ਮਹਿਮਾ ਹੈਰਾਨ ਕਰ ਦੇਣ ਵਾਲੀ ਹੈ, ਉਹ ਵੀ ਅਸਚਰਜ ਤੇ ਹੈਰਾਨ ਹੀ ਹੋ ਰਹੇ ਹਨ, ਭੇਤ ਨਹੀਂ ਪਾ ਸਕੇ। ਵਿਸਮ ਹੋਏ ਵਿਸਮਾਦ ਲੱਖ ਲੱਖ ਚੋਜ ਵਡਾਣ, ਇਸ ਅਸਚਰਜ ਕੌਤਕ ਨੂੰ ਵੇਖ ਕੇ ਲੱਖਾਂ ਹੀ ਲੋਕ ਵਿਸਮਾਦ ਅਵਸਥਾ ਵਿੱਚ ਜਾ ਕੇ ਵਿਸਮ ਹੋ ਰਹੇ ਹਨ। ਵਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਕ ਗੂੰਗਾ ਮੁਸਕਾਰੇ। ਜਿਵੇਂ ਕੋਈ ਮਿੱਠੀ ਚੀਜ਼ ਨੂੰ ਚੱਕ ਕੇ ਗੂੰਗਾ ਮੁਸਕਾਰੇ ਮੁਸਕਰਾਉਂਦਾ ਹੈ, ਏਦਾਂ ਰੱਬ ਦੇ ਪਿਆਰੇ ਮੁਸਕਰਾਉਂਦੇ ਨੇ, ਤੇਰੀ ਮਹਿਮਾ ਨੂੰ ਵੇਖ ਕੇ ਹੈਰਾਨ ਹੋ ਰਹੇ ਨੇ, ਪੂਰਨ ਤੌਰ ਤੇ ਤੈਨੂੰ ਬਿਆਨ ਨਹੀਂ ਕਰ ਸਕਦੇ। ਲੱਖ ਅਦਭੁਤ ਪਰਮਦ ਪੁਤੰ ਪਰਮਦ ਪੁੱਤ ਭਾਣਾ ਉਸ ਨਿਰੰਕਾਰ ਪਰਮੇਸ਼ਰ ਦੇ ਪਰਮ ਅਦਭੁਤ ਭਾਵ ਅਤਿ ਹੀ ਅਸਚਰਜ ਰੂਪ ਭਾਣੇ ਪਰ ਲੱਖਾਂ ਹੀ ਅਦਭੁਤ ਅਤਿ ਅਸਚਰਜ ਹੋ ਰਹੇ ਹਨ। ਅਦਭੁਤ ਭਾਵ ਅਸਚਰਜ ਕਿ ਪਰਮ ਅਦਭੁਤੰ ਬਹੁਤ ਅਸਚਰਜ ਹੋ ਰਹੇ ਹਨ, ਭਾਵ ਕੋਈ ਵੀ ਉਸ ਨਿਰੰਕਾਰ ਪ੍ਰਭੂ ਨੂੰ ਬਿਆਨ ਨਹੀਂ ਕਰ ਸਕਿਆ, ਕੇਵਲ ਉਹਦੀ ਵਡਿਆਈ ਤੇ ਮਹਿਮਾ ਬਿਸਮ ਅਵਸਥਾ ਵਿੱਚ ਹੈਰਾਨੀ ਕੁੰਨ ਅਵਸਥਾ ਵਿੱਚ ਲੈ ਜਾਂਦੀ ਹੈ। ਅਬ ਗਤ ਗਤ ਅਗਾਧ ਬੋਧ ਅਪਰੰਪਰ ਬਾਣ ਉਸ ਦੀ ਗਤੀ ਅਬਗਤ ਹੈ, ਪਰਮਾਤਮਾ ਦੀ ਗਤੀ ਭਾਵ ਅਵਸਥਾ ਅਬਗਤ ਹੈ। ਅਬਗਤ ਦਾ ਭਾਵ ਜਿਹੜੀ ਜਾਣੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਅਗਾਧ ਹੈ ਭਾਵ ਡੂੰਘੀ ਹੈ, ਉਸ ਦਾ ਬੋਧ ਅਪਰੰਪਰ ਹੈ, ਉਹਦੇ ਪਾਰਲੇ ਬੰਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ, ਕੋਈ ਅੰਤ ਨਹੀਂ ਹੈ ਉਸਦਾ। ਅਕਥ ਕਥਾ ਅਜੱਪਾ ਜਪਣ ਨੇਤ ਨੇਤ ਵਖਾਣਾ ਉਸ ਪ੍ਰਭੂ ਦੀ ਕਥਾ ਅਕਥ ਹੈ ਭਾਵ ਕਥਨ ਨਹੀਂ ਕੀਤੀ ਜਾ ਸਕਦੀ, ਭਾਵ ਸਾਡੇ ਕਹਿਣ ਨਾਲ ਉਹਦੀ ਕਥਾ ਮੋਕਦੀ ਨਹੀਂ ਹੈ, ਅਗਾਂਹ ਹੀ ਅਗਾਂਹ ਹੈ, ਅੱਗੇ ਹੀ ਅੱਗੇ ਹੈ। ਜਾਪ ਉਸਦਾ ਅਜੱਪਾ ਹੈ, ਜਿਤਨਾ ਮਰਜ਼ੀ ਉਸਨੂੰ ਜਪੀ ਜਾਈਏ ਜਪੀ ਜਾਈਏ ਜਪੀ ਜਾਈਏ ਅਗਾਂਹ ਹੀ ਅਗਾਂਹ ਹੈ, ਜਪਿਆਂ ਵੀ ਉਸਦਾ ਪਾਰਾਵਾਰ ਨਹੀਂ ਹੈ। ਹਰ ਪ੍ਰਾਣੀ ਜਿਉਂ ਜਿਉਂ ਜਪਦਾ ਹੈ ਉਸਨੂੰ ਨੇਤ ਨੇਤ ਵਿਖਾਣਾ, ਕਹਿੰਦਾ ਜੋ ਮੈਂ ਬਿਆਨ ਕੀਤਾ ਤੂੰ ਇਹ ਵੀ ਨਹੀਂ ਹੈ ਇਸ ਤੋਂ ਹੋਰ ਅੱਗੇ ਹੈ, ਜੋ ਮੈਂ ਤੈਨੂੰ ਬਿਆਨ ਕੀਤਾ ਤੂੰ ਇਹ ਵੀ ਨਹੀਂ ਇਸ ਤੋਂ ਹੋਰ ਅੱਗੇ ਹੈ, ਭਾਵ ਤੇਰਾ ਕੋਈ ਅੰਤ ਨਹੀਂ। ਨੇਤ ਨੇਤ ਵਿਖਾਣਾ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ ਪਰਮਾਤਮਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਆਦਿ ਪੁਰਖ ਆਦੇਸ਼ ਹੈ ਕੁਦਰਤ ਕੁਰਬਾਣਾ ਉਸ ਆਦਿ ਪੁਰਖ ਪਾਰ ਬ੍ਰਹਮ ਪ੍ਰਭੂ ਨੂੰ ਨਮਸਕਾਰ ਹੈ, ਉਸ ਦੀ ਸਾਜੀ ਹੋਈ ਕੁਦਰਤ ਤੋਂ ਵੀ ਅਸੀਂ ਕੁਰਬਾਨ ਅਤੇ ਬਲਿਹਾਰ ਜਾਂਦੇ ਹਾਂ। ਇਹ ਲਫ਼ਜ਼ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਰਤੇ ਹਨ ਕਿ ਉਸ ਪ੍ਰਭੂ ਦੀ ਰਚਨਾ ਵਿੱਚ ਹੈਰਾਨੀ ਦੇ ਕਈ ਦਰਜੇ ਹਨ, ਜਿਸ ਨੂੰ ਸਾਧ ਸੰਗਤ ਹੈਰਾਨੀ ਅਸਚਰਜ ਵਿਸਮਾਦ ਅਦਭੁਤ ਪਰਮਪੁੱਤ ਪਰਮਾਦ ਇਤ ਆਦਿਕ ਸ਼ਬਦ ਭਾਈ ਗੁਰਦਾਸ ਜੀ ਨੇ ਵਰਤੇ ਹਨ। ਵਰਣਨ ਇਹੋ ਹੀ ਹੈ ਕਿ ਨਿਰੰਕਾਰ ਪ੍ਰਭੂ ਤੂੰ ਅਸਚਰਜ ਹੈ, ਹੈਰਾਨ ਕਰ ਦੇਣ ਵਾਲੀ ਹੈ ਤੇਰੀ ਕੁਦਰਤ, ਤੇਰੀ ਮਹਿਮਾ ਤੇ ਤੇਰੀ ਵਡਿਆਈ, ਤੈਨੂੰ ਪੂਰਨ ਤੌਰ ਤੇ ਨਹੀਂ ਬਿਆਨ ਕੀਤਾ ਜਾ ਸਕਦਾ। ਵਾਰ 13ਵੀਂ ਦੀ ਪੌੜੀ 25ਵੀਂ ਵਿੱਚ ਪਾਵਨ ਬਚਨ ਫਰਮਾਨ ਕਰ ਰਹੇ ਹਨ ਸਤਿਕਾਰਯੋਗ ਸ਼੍ਰੀਮਾਨ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ। ਗੁਰ ਅੰਗਦ ਗੁਰ ਅੰਗ ਤੇ ਸੱਚ ਸ਼ਬਦ ਸਮੇਓ, ਅਮਰਾ ਪਦ ਗੁਰ ਅੰਗਦੋ ਅਤ ਅਲੱਖ ਅਭੇਓ, ਗੁਰ ਅਮਰੋ ਗੁਰ ਰਾਮਦਾਸ ਗਤ ਅਸ਼ਲ ਅਸ਼ੇਓ, ਰਾਮਦਾਸ ਅਰਜੁਨ ਗੁਰੂ ਅਬ ਚਲ ਅਰਖੇਓ, ਹਰ ਗੋਬਿੰਦ ਗੋਬਿੰਦ ਗੁਰ ਕਾਰਨ ਕਰਨੇਓ, ਹਰ ਗੋਬਿੰਦ ਗੋਬਿੰਦ ਗੁਰ ਕਾਰਨ ਕਰਨੇਓ। ਕਹਿਣ ਲੱਗੇ ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਨਾਨਕ ਦੇਓ, ਭਾਵ ਸ੍ਰੀ ਗੁਰੂ ਨਾਨਕ ਦੇਵ ਪਾਰ ਬ੍ਰਹਮ ਪਰਮੇਸ਼ਰ ਸਰੂਪ ਹਨ। ਉਸ ਪੂਰਨ ਪ੍ਰਭੂ ਨਿਰੰਕਾਰ ਪਰਮਾਤਮਾ ਦਾ ਇਸ ਧਰਤੀ ਦੇ ਉੱਤੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਹਨ। ਨਿਰਗੁਣ ਆਪ ਸਰਗੁਣ ਪਿਓਹੀ ਕਲਾਤਾਰ ਜਿਨ ਸਗਲੀ ਮੋਹੀ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਉਹ ਨਿਰੰਕਾਰ ਪਰਮੇਸ਼ਰ ਨਿਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਇਸ ਧਰਤੀ ਤੇ ਪ੍ਰਗਟਿਆ ਤੇ ਸਾਧ ਸੰਗਤ ਉਹ ਪਾਰ ਬ੍ਰਹਮ ਪੂਰਨ ਪਰਮੇਸ਼ਰ ਦਾ ਸਰੂਪ ਹਨ। ਸਰਗੁਣ ਸਰੂਪ ਹੈ ਗੁਰੂ ਨਾਨਕ ਦੇਵ ਹੀ ਉਸ ਅਕਾਲ ਪੁਰਖ ਪਰਮੇਸ਼ਰ ਦਾ। ਗੁਰ ਅੰਗਦ ਗੁਰ ਅੰਗ ਤੇ ਸੱਚ ਸ਼ਬਦ ਸਮੇਵ, ਗੁਰੂ ਨਾਨਕ ਦੇਵ ਸਾਹਿਬ ਦੇ ਸਰੀਰ ਤੋਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਸੱਚੇ ਸ਼ਬਦ ਵਿੱਚ ਸਮਾ ਗਏ, ਭਾਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਹੀ ਸਰੂਪ ਹੋ ਗਏ ਗੁਰੂ ਅੰਗਦ ਦੇਵ ਮਹਾਰਾਜ। ਅਮਰਾ ਪਦ ਗੁਰ ਅੰਗਦੋਂ ਅਤ ਅਲੱਖ ਅਭੇਓ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੋਂ ਅਮਰ ਪਦਵੀ ਪ੍ਰਾਪਤ ਕਰਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹੋਏ, ਜਿਨ੍ਹਾਂ ਦੀ ਆਤਮਿਕ ਅਵਸਥਾ ਅਲੱਖ ਹੈ ਅਭੇਓ ਹੈ। भाव वर्णन नहीं की जा सकती, उन्हां दी वडियाई नूं लख्या नहीं जा सकता, भेद नहीं पाया जा सकता। गुर अमरोह गुर रामदास गत अशल अशेव। गुरु अमरदास महाराज तो श्री गुरु रामदास जी ऐसे नाम वाले जेड़े ना छली जाण वाली ते ना दागी होण वाली आत्मिक अवस्था वाले हुए। श्री गुरु रामदास महाराज हर तरह कल्याणकारी ते परोपकारी हन। श्री गुरु रामदास महाराज जिन्हां नूं इह सिंघासन गुरु अमरदास पातशाह पासों प्राप्त होया है। रामदास अर्जन गुरु अब चल अरखेओ। गुरु रामदास पातशाह तो श्री गुरु अर्जन देव महाराज अचल सवै स्वरूप वाले मस्त रूप विच होए, जिन्हां नूं कोई भी वडियाई ते महिमा कोई भी लफज उन्हां दी पूर्ण तौर ते उपमा नहीं कर सकदा। ऐसे अब चल भाव अचल आत्मिक जीवन की उच्च अवस्था वाले जिहड़ी ना चलायमान इधर उधर नहीं जा सकती उस अवस्था विच टिके हुए हन। धन श्री गुरु अर्जन देव महाराज। एडे टिके हुए श्री हरिमंदर साहब भी बैठे ते चढ़दी कला आनंदत, तरन तारण साहब बैठे आनंदत ते चढ़दी कला। समा आया जे तत्ती तवी ते बैठे चौंकड़ा मार के सीस विच गर्म रेता पै रहा, तावी अब चल गुरु है अटल अडोल अहिल। ऐसे सतगुरु हैं श्री गुरु अर्जन देव साहब। तत्ती तवी ते बह के भी कहण तेरा किया मीठा लागे, हर नाम पदारथ नानक मंगै, जोत रूप हर आप गुरु नानक कहायो, ताते अंगद भयो तात सिंह तत मिलायो, अंगद कृपा तहार अमर सतगुर थिर कियो, अमरदास अमृत शतर गुर रामह दियो, गुर रामदास दर्शन परस कह मथुरा अमृत बैण, मूर्त पंच परमान पुरख गुर अर्जुन पिखो नायण। ऐसे सतगुरु हैं। धन श्री गुरु अर्जन देव महाराज सच्चे पातशाह, जेडे श्री गुरु रामदास पातशाह तो ऐसे अचल सवै स्वरूप वाले सतगुरु पातशाह जी हुए। हर गोविंद गोविंद गुर कारण करनेयो। पंचम पातशाह श्री गुरु अर्जन देव महाराज तो छेवें पातशाह श्री गुरु हरगोबिंद साहब महाराज मेरी पीरी दे दाता जी गोबिंद रूप भाव परमेश्वर स्वरूप श्री गुरु हरगोबिंद साहब महाराज होए, जो गुरु सारे दा सारा कुछ करन हारे हन, जो चाहुण वो कर सकते हैं। मीरी पीरी दे मालक गुरता गद्दी ते विराजमान होए, सिंघासन दे उत्ते बैठे, पंज प्याले पंज पीर छठम पीर बैठा गुर भारी, अर्जुन काया पलट कै मूरत हरगोबिंद सवारी, चली पीढ़ी सोडियां रूप दिखावन वारो वारी, दल भंजन गुर सूरमा बड जोदा बहु पारे उपकारी। ऐसे पारे उपकारी सतगुरु छेवें पातशाह मीरी पीरी दे दाते धन श्री गुरु हरगोबिंद साहब महाराज जी हैं।